ਹਾਂਜੀ
ਦਾਸ ਅਨਿੰਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਉ
ਦਾਸ ਇਹ ਠਾਕੁਰ ਬੋਲਦਾ ਹੁਣ
ਦਾਸ ਅਨਿੰਨ ਮੇਰੋ ਨਿਜ ਰੂਪ
ਹੁਣ ਠਾਕੁਰ ਬੋਲਦਾ ਪਹਿਲਾਂ ਬੋਲਿਆ ਸੇਵਕ ਦੋ ਸ਼ਬਦ ਸੇਵਕ ਦੇ ਨੇ ਦੋ ਸ਼ਬਦ ਤਾਂ ਸੇਵਕ ਦੇ ਨੇ ਸੇਵਕ ਦੀ ਗੱਲ ਸੁਣ ਲਈ ਹੁਣ ਠਾਕੁਰ ਜਵਾਬ ਦਿੰਦਾ ਕਹਿੰਦਾ ਜਿਹੜੇ ਦਾਸ ਨੇ ਨਾ ਮੇਰੇ ਉਹ ਅਨਿੰਨ ਨੇ ਉਹਨਾਂ ਵਰਗਾ ਕੋਈ ਦਾਸ ਹੋ ਹੀ ਨਹੀਂ ਸਕਦਾ ਦੁਨੀਆਂ 'ਚ
ਦਾਸ
ਮੇਰੇ ਜਿਹੜੇ ਦਾਸ ਨੇ ਇਹੋ ਜਿਹਾ ਸੰਸਾਰ 'ਚ ਕੋਈ ਦਾਸ ਨਹੀਂ ਹੋ ਸਕਦਾ ਕਿਸੇ ਦਾ
ਮੇਰੋ ਨਿਜ ਰੂਪ
ਮੇਰਾ ਨਿਜ ਰੂਪ ਹੈ ਨੇ ਉਹ ਮੇਰਾ ਉਹ ਮੇਰੀ ਮੇਰੀ ਫੋਟੋਸਟੇਟ ਕਾਪੀ ਆ ਉਹ ਫੋਟੋਸਟੇਟ ਹੈ ਮੇਰੀ ਮੇਰੇ ਦਾਸ ਨੇ ਜਿਹੜੇ ਮੇਰੀ ਫੋਟੋਸਟੇਟ ਹੈ ਉਹ
ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰ ਗ੍ਰਹਿ ਕੂਪ
ਦਰਸ਼ਨ ਹੈ ਜਿਹੜਾ ਉਹਨਾਂ ਦਾ ਦਾਸਾਂ ਦਾ ਜਿਹੜਾ ਦਾਸ ਦਾ ਦਰਸ਼ਨ
ਦਰਸ਼ਨ ਨਿਮਖ ਤਾਪ ਤ੍ਰਈ ਮੋਚਨ
ਦਰਸ਼ਨ ਜੋ ਦਾਸਾਂ ਦਾ ਗਿਆਨ ਹੈ ਜਿਹੜੀ ਉਹਦੀ ਸੋਝੀ ਹੈ ਉਹ ਦਰਸ਼ਨ ਹੁੰਦਾ ਦਰਸ਼ਨ ਕਹਿੰਦੇ ਨੇ ਗਿਆਨ ਨੂੰ ਸੋਝੀ ਨੂੰ ਜੇ ਕਿਸੇ ਗ੍ਰੰਥ 'ਚੋਂ ਜੋ ਗਿਆਨ ਮਿਲਦਾ ਉਹਦਾ ਦਰਸ਼ਨ ਹੈ ਉਹਨੂੰ ਦਰਸ਼ਨ ਕਹਿੰਦੇ ਨੇ ਗ੍ਰੰਥਾਂ ਨੂੰ ਛੇ ਦਰਸ਼ਨ ਨੇ ਜਿਹੜੇ ਛੇ ਗ੍ਰੰਥ ਨੇ ਉਹਨਾਂ ਜਿਹੜੀ ਵਿਚਾਰਧਾਰਾ ਨੂੰ ਦਰਸ਼ਨ ਕਹਿੰਦੇ ਨੇ
ਦਰਸ਼ਨ ਨਿਮਖ ਤਾਪ ਤ੍ਰਈ ਮੋਚਨ
ਉਹਦਾ ਥੋੜ੍ਹਾ ਜਿਹਾ ਵੀ ਜਿਹੜੀ ਉਹਦੀ ਸੋਝੀ ਜੇ ਲੈ ਲਏ ਨਾ
ਨਿਮਖ ਦਰਸ਼ਨ ਨਿਮਖ
ਥੋੜ੍ਹਾ ਜਿਹਾ ਗਿਆਨ ਲੈ ਲਏ ਉਹਤੇ ਜੇ
ਤਾਪ ਤ੍ਰਈ ਮੋਚਨ
ਤਿੰਨੇ ਤਾਪ ਜਿਹੜੇ ਉਤਰ ਜਾਂਦੇ ਨੇ ਉਹਦੇ ਤਿੰਨੇ ਤਾਪ ਨਿਵਾਰਨ ਹਾਰਾ ਉਹਦਾ ਉਹਦਾ ਕਣਕਾ ਗਿਆਨ ਜੇ ਮਿਲ ਜਾਏ ਨਾ ਉਹਦੇ ਕੋਲ ਇੱਕ ਕਣਕਾ ਉਹ ਤਿੰਨੇ ਜਿਹੜੇ ਨੇ ਨਾ ਤਾਪ ਨਿਵਾਰਨ ਹਰ ਹੈ ਤਿੰਨੇ ਤਾਪ ਨਿਵਾਰਨ ਹਰ ਦੁੱਖ ਹੰਤਾ ਸੁੱਖ ਰਾਸ ਹੈ ਉਹ ਕੀ ਹੈ ਦਾਸ ਕੋਲ ਜਿਹੜਾ ਬ੍ਰਹਮ ਗਿਆਨ ਹੈ ਆਤਮ ਗਿਆਨ ਹੈ ਉਹ ਹੈ ਉਹ ਆਤਮ ਗਿਆਨ ਦੀ ਸੋਝੀ ਦਾ ਨਾਂ ਦਰਸ਼ਨ ਜੋ ਸਮਝਾ ਰਿਹਾ ਜੇ ਸਮਝ ਆ ਗਈ ਗੱਲ ਫਿਰ ਦਰਸ਼ਨ ਹੋ ਗਿਆ ਜੇ ਸਮਝ ਨਹੀਂ ਆਈ ਫਿਰ ਦਰਸ਼ਨ ਨਹੀਂ ਹੋਇਆ ਜੇ ਦਰਸ਼ਨ ਨਹੀਂ ਹੋਇਆ ਫਿਰ ਤਾਪ ਨਹੀਂ ਜਾਣੇ ਤਿੰਨੇ ਤਾਪ ਫਿਰ ਨਹੀਂ ਪਹੁੰਚਣ ਹੋਣੇ ਦਰਸ਼ਨ ਨਿਮਖ ਇਹ ਨਹੀਂ ਹੈਗਾ ਵੀ ਸਾਰੀ ਗੱਲ ਸਮਝ ਲਵੇ
ਦਰਸ਼ਨ ਨਿਮਖ
ਸਾਰੀ ਗੱਲ ਨਹੀਂ ਟੋਟਲ ਸਮਝਣੀ ਜਿੰਨੀ ਉਹਦੀ ਹੈ ਉਹਦੇ ਕੋਲ ਥੋੜ੍ਹੀ ਜਿਹੀ ਗੱਲ ਵੀ ਸਮਝ ਲਵੇ ਜੇ ਉਹ
ਤਾਪ ਤ੍ਰਈ ਮੋਚਨ
ਤਿੰਨੇ ਤਾਪ ਨਿਵਾਰਨ ਹਰ ਹੈ ਥੋੜ੍ਹੀ ਜਿਹੀ ਗੱਲ ਜੇ ਮੰਨ ਲਵੇ ਸਮਝ ਲਵੇ ਨਹੀਂ ਮੰਨ ਲਵੇ ਤਾਪ ਤ੍ਰਈ ਮੋਚਨ ਜੇ ਕੋਈ ਦਵਾਈ ਖਾਊ ਹਜ਼ਮ ਕਰੂ ਤਾਂ ਹੀ ਦਵਾਈ ਦੇਖੇ ਤੇ ਜਾਂ ਦਵਾਈ ਜੇਬ 'ਚ ਪਾਏ ਤਾਂ ਨਹੀਂ ਗੱਲ ਬਣਨੀ ਜੇ ਕੋ ਖਾਵੇ ਜੇ ਕੋ ਪੁੱਛਿਆ ਤਸਕਾ ਹੋਏ ਉਧਾਰੋ ਗੱਲ ਚਾਹੇ ਥੋੜ੍ਹੀ ਜਿਹੀ ਉਹ ਪੱਲੇ ਪਵੇ ਉਹ ਹਜ਼ਮ ਹੋ ਗਈ ਜੇ ਪੱਤਰ ਨੇ ਤਾਪ ਨੂੰ ਉਤਰ ਗਏ
ਪਰਸਤ ਮੁਕਤੀ ਕਰਤ
ਉਹਦੇ ਬਾਅਦ ਫਿਰ ਕੀ ਕਰਨਾ ਉਹਨੇ ਗਿਆਨ ਲੈ ਕੇ ਉਹਦੇ ਬਾਅਦ ਤਾਂ ਫਿਰ ਲੜਾਈ ਲੜਨੀ ਹੈ ਨਾ ਅਤੇ ਕੋਈ ਇੱਕ ਸਿਪਾਹੀ ਹੈ ਸਿਪਾਹੀ ਨੂੰ ਬੰਦੂਕ ਚਲਾਉਣੀ ਸਿਖਾਉਂਦੇ ਨੇ ਗੋਲੀ ਚਲਾਉਣੀ ਸਿਖਾਉਂਦੇ ਨੇ ਜੇ ਉਹਨੇ ਸਿਪਾਹੀ ਹੋ ਰਹਿਣਾ ਉਹਨੂੰ ਗਾਹ ਲੋੜ ਨਹੀਂ ਹੈ ਹੋਰ ਕੋਈ ਸਿੱਖਣ ਦੀ ਮਾੜੀ ਮੋਟੀ ਉਹਦੀ ਪਰੇਡ ਹੈ ਉਹ ਉੱਥੇ ਤੱਕ ਦੀ ਹੈ ਪਰ ਜਿਹੜੇ ਅਫਸਰ ਨੇ ਗਾਹਾਂ ਉਹਨਾਂ ਦਾ ਕੋਰਸ ਚੱਲਦਾ ਰਹਿੰਦਾ ਨਾ ਉਹ ਨਿਮਖ ਜਿਹੜਾ ਦਰਸ਼ਨ ਹੈ ਸਿਪਾਹੀ ਤਾਂ ਬਣ ਗਿਆ ਫੌਜ ਤਾਂ ਜ਼ਰੂਰ ਚੱਲਿਆ ਗਿਆ ਨਿਯਮ ਵੀ ਸਾਰੇ ਜਾਣਦਾ ਪਰ ਕਾਬਲੀਅਤ ਆਪਣੀ ਹੁੰਦੀ ਹੋਈ ਹੈ ਉਹ ਕਹਿੰਦਾ ਆਪਾਂ ਆਪਣਾ ਕੰਮ ਕਰ ਲਿਆ ਇੱਕ ਦੂਜਿਆਂ ਨੂੰ ਗਾਹਾਂ ਪੜ੍ਹਾ ਰਹੇ ਨੇ ਹੋਰ ਦੂਜਿਆਂ ਦੇ ਪਲੈਨ ਫੇਲ ਕਰ ਰਹੇ ਨੇ ਸਾਖਤਾਂ ਨਾਲ ਲੜਾਈ ਲੜ ਰਹੇ ਨੇ ਸਾਖਤ ਕਹਿੰਦੇ ਨੇ ਅਸੀਂ ਗੁਰਮਤ ਨਹੀਂ ਰਹਿਣ ਦੇਣੀ ਗੁਰਮਤ ਵਾਲੇ ਕਹਿੰਦੇ ਨੇ ਅਸੀਂ ਸਾਖਤਾਂ ਦੀ ਮਤ ਨੂੰ ਕਮਜ਼ੋਰ ਰੱਖਣਾ ਇਹਦਾ ਥੋੜ੍ਹਾ ਜਿਹਾ ਉਹ ਉਸ ਸਵੱਈਏ ਦੇ ਵਿੱਚ ਦਸਮ ਪਾਤਸ਼ਾਹ ਨੇ ਜ਼ਿਕਰ ਕੀਤਾ ਗੁਰਬਾਣੀ ਆਦਿ 'ਚ ਨਹੀਂ ਆਉਂਦੀਆਂ ਕਈ ਗੱਲਾਂ ਕਈ ਗੱਲਾਂ ਕਈ ਐਂਗਲ ਆਦਿ ਦੇ ਵਿੱਚ ਆਏ ਹੀ ਨਹੀਂ ਕਿਉਂਕਿ ਆਦਿ ਦੇ ਵਿੱਚ ਜੰਗ ਯੁੱਧ ਨਹੀਂ ਉੱਥੇ ਜੰਗ ਯੁੱਧਾਂ ਦੇ ਵਿੱਚ ਗੱਲ ਕਹੀ ਹੋਈ ਹੈ ਇਹ ਤਾਂ ਹੋੜ ਵਾਲੀ ਗੱਲ ਤਾਂ ਕਹਿਤੀ ਹੈ ਉਹ ਆਪਸ ਵਿੱਚ ਹੀ ਆ ਗੁਰਮੁਖਾਂ ਦੀ ਮਨਮੁਖਾਂ ਦੀ ਨਹੀਂ ਉੱਥੇ ਮਨਮੁੱਖਾਂ ਨਾਲ ਸਾਖਤਾਂ ਨਾਲ ਦੂਰੋਂ ਜਾਈਏ ਭਾਗ ਕਹਿਤਾ, ਸਾਖਤ ਸੰਗਤ ਨਾਲ ਕੀਜੀਏ ਦੂਰੋਂ ਜਾਈਏ,
ਜੰਗ ਕਰਨ ਨੂੰ ਨਹੀਂ ਕਿਹਾ,
ਜੰਗ ਕਰਨ ਨੂੰ ਨਹੀਂ ਕਿਹਾ।
ਮੁੱਖ ਤੇ ਹਰ ਚਿੱਤ ਮੈਂ ਯੁੱਧ,
ਹਾਂ ਤਨ ਜੀਓ ਤਹਿ ਕੋ ਜਗ ਮੈਂ, ਉਹ ਕਹਿੰਦੇ ਤਨ ਜੀਓ ਤਹਿ ਕੋ ਜਗ ਮੈਂ, ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰਾ। ਉਹ ਸੰਸਾਰ ਚ ਜੀ ਧਨ, ਦੇਖੋ ਧਨ 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 ਜਿਹੜੇ ਆਇਆ ਆਦਿ ਦੇ ਵਿੱਚ, ਉਹ ਗੁਰਬਾਣੀ ਆ ਗੱਲ ਨਹੀਂ ਆਈ ਹੋਈ ਧਨ। ਐਸ ਆਦਮੀ ਨੂੰ ਆਦਿ ਗੁਰੂ ਗ੍ਰੰਥ ਨੂੰ ਧਨ ਨਹੀਂ ਕਿਹਾ, ਜਿਹੜੀ ਦਸਮ ਨੇ ਕਹਿ ਦਿੱਤਾ ਤਨ ਜੀਓ ਤਹਿ ਕੋ ਜਗਮ, ਉਹ ਜੀ ਸੰਸਾਰ ਵਿੱਚ ਧਨ। ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰਾ, ਕਰਦੇ ਇਹੀ ਰਹੇ ਨੇ ਭਗਤ, ਲੇਕਿਨ ਐਲਾਨ ਨਹੀਂ ਕੀਤਾ। ਐਲਾਨ ਕੀਤਾ ਛੇਵੇਂ ਪਾਤਸ਼ਾਹ ਤੇ ਆ ਕੇ, ਉਹ ਵੀ ਐਲਾਨ ਤਾਂ ਦਸਵੇਂ ਪਾਤਸ਼ਾਹ ਨੇ ਕੀਤਾ, ਖੋਲੀ ਹੈ ਗੱਲ। ਛੇਵੇਂ ਪਾਤਸ਼ਾਹ ਨੇ ਵੀ ਗੁਪਤ ਰੱਖ ਲਈ, ਬਾਣੀ ਉਹਨੇ ਰਚੀ, ਉਹਨਾਂ ਨੇ ਬਾਣੀ ਰਚੀ ਉਹ ਨਹੀਂ, ਗੱਲ ਉੱਥੇ ਖੋਲਤੀ ਸੀ ਪਰ ਮੂੰਹੋਂ ਨਹੀਂ ਕਹੀ। ਤਨ ਜੀਓ ਤਹਿ ਕੋ ਜਗ ਮੈਂ, ਮੁੱਖ ਤੇ ਹਰ ਮੁੱਖ ਤੇ ਤਾਂ ਗੁਰਬਾਣੀ ਦਾ ਉਪਦੇਸ਼ ਦੇ ਰਹੇ ਨੇ। ਹਰ ਦਾ ਮਤਲਬ ਹੈ ਗੁਰਬਾਣੀ ਦਾ ਉਹੀ ਉਪਦੇਸ਼ ਹੈ, ਆਦਿ ਦਾ ਹੀ ਉਪਦੇਸ਼ ਹੈ। ਮੁੱਖ ਤੇ ਚਿੱਤ ਮੈਂ ਯੁੱਧ ਵਿਚਾਰਾ, ਚਿੱਤ ਵਿੱਚ ਯੁੱਧ ਹੈ ਵੀ ਜਿਹੜੇ ਦੂਏ ਵਿਰੋਧੀ ਢਾਲ ਆ ਰਹੇ ਨੇ, ਗੁਰਮਤ ਨੂੰ ਕਾਮਯਾਬ ਨਹੀਂ ਹੁਣ ਦੇਣਾ ਚਾਹੁੰਦੇ। ਵੀਣੇ ਜਿਹੜੇ ਸਾਰਿਆਂ ਨੇ ਟੋਲੇ ਬਣੇ ਨੇ, ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਨੂੰ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਕਿਉਂ ਵੀ ਅਗਾਂਹ ਨਹੀਂ ਵਧਣ ਦੇਣੀ ਗੱਲ। ਉਹਨਾਂ ਨਾਲ ਜੰਗ ਕਿਵੇਂ ਕਰਨੀ ਹੈ ਵਿਚਾਰ, ਇਹ ਵਿਚਾਰ ਕਰਦਾ ਰਹੇ। ਉਹਨਾਂ ਨੂੰ ਕਿਵੇਂ ਹਰਾਉਣਾ, ਚਿੱਤ ਮੈਂ ਯੁੱਧ ਵਿਚਾਰ ਹੈ। ਹੁਣ ਯੁੱਧ ਦੇ ਨਾਲ ਦੇਹੀ ਨੂੰ, ਬਾਹਰਲੇ ਸਰੀਰ ਨੂੰ ਤਾਂ ਨੁਕਸਾਨ ਹੋਊਗਾ ਹੀ ਹੋਊਗਾ, ਮਾਰਨ ਮਾਰਨ ਵਾਲੀ ਗੱਲ ਤਾਂ ਸ਼ੁਰੂ ਹੋ ਗਈ। ਫਿਰ ਕਹਿੰਦਾ ਦੇਹ ਅਨਿੱਤ, ਇਹ ਜਿਹੜਾ ਸਰੀਰ ਹੈ ਕਿਹੜਾ ਰੋਜ਼ ਰਹਿਣ ਵਾਲਾ, ਇਹ ਤਾਂ ਹੁਕਮ ਨਾਲੇ ਜਾਣ, ਐਵੇਂ ਨਹੀਂ ਜਾਣ। ਦੇਹ ਅਨਿੱਤ ਨੂੰ ਨਿੱਤਰ ਹੈ, ਇਹ ਰੋਜ਼ ਰਹਿਣ ਵਾਲੀ ਦੇਹੀ ਨਹੀਂ, ਇਹਦੇ ਬਚਾਉਣ ਵਾਸਤੇ ਕੋਈ ਰੌਲਾ ਨਹੀਂ, ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਇਹਦੇ ਬਚਾਉਣ ਵਾਸਤੇ ਅਸੀਂ ਜੰਗੇ ਆਰਾਨੇ ਜੰਗ ਨਾ ਕਰੀਏ, ਉਹ ਕਰਦੇ ਹੁਣ ਅਸੀਂ ਨਾ ਕਰੀਏ, ਕਾਇਰ ਤਾਂ ਉਹ ਕਾਇਰ ਸਮਝ ਲੈਣਗੇ ਵੀ ਕਾਇਰ ਨੇ। ਜੇ ਅਸੀਂ ਨਾ ਝੰਡਾ ਗੱਡੀਏ ਜੰਗ ਨੂੰ ਵੀ ਅਸੀਂ ਤਿਆਰ ਹਾਂ, ਉਹ ਕਾਇਰ ਸਮਝ ਲੈਣਗੇ, ਭੁਲੇਖਾ ਹੋ ਜੂ ਉਹਨਾਂ ਨੂੰ। ਦੇਹ ਨਿੱਤ ਨਾ ਨਿੱਤ ਰਹੇ, ਜਸ ਨਾਪ ਚੜ੍ਹੇ ਭਵਸਾ ਗਿਰਤਰ, ਜਸ ਕੱਟੇ ਇੱਥੋਂ, ਸੱਚ ਵਾਸਤੇ ਲੜੇ, ਜੇ ਲੜਨਾ ਤਾਂ ਸੱਚ ਵਾਸਤੇ ਲੜੇ, ਮਾਇਆ ਵਾਸਤੇ ਜਾਂ ਜ਼ਮੀਨ ਦੇ ਟੁਕੜੇ ਵਾਸਤੇ, ਰਾਜ ਵਾਸਤੇ ਨਾ ਲੜੇ। ਲੜਨਾ ਤਾਂ ਹੈ, ਲੜਨਾ ਕਾਹਦੇ ਵਾਸਤੇ ਹੈ, ਗੁਰਮਤ ਦੀ ਕਾਮਯਾਬੀ ਵਾਸਤੇ ਲੜਾਈ ਲੜਨੀ, ਨਾ ਕਿ ਕਿਸੇ ਜ਼ਮੀਨ ਦੇ ਟੁਕੜੇ ਵਾਸਤੇ। ਲੜੇ ਦੀਨ ਕੇ ਹੈ, ਸੂਰਾ ਸੋ ਪਹਿਚਾਣੀ, ਉੱਥੇ ਵੀ ਇਹੀ ਹੈ ਨਾ। ਅਖੀਰ 'ਚ ਆ ਕੇ ਉੱਥੇ ਆਇਆ ਸੀ ਭੋਗ ਵੇਲੇ, ਸੂਰਾ ਸੋ ਪਹਿਚਾਣੀ ਹੈ ਲੜੇ ਦੀਨ ਕੇ। ਤੋ ਕਬੀਰ ਨੇ ਵੀ ਇਸ਼ਾਰਾ ਕੀਤਾ ਸੀ, ਬਈ ਹੁਣ ਜੰਗ ਦਾ ਹੁਣ ਮਤਲਬ ਹੈ ਨਜ਼ਾਰਾ ਆਊਗਾ ਜਦੋਂ ਉਹਨਾਂ ਦੀ ਚੱਲੀ ਹੈ। ਜਸ ਨਾਪ ਚੜ੍ਹਾ ਭਵ ਸਾਗਰ, ਜਸ ਖੱਟੇ ਦੁਨੀਆਂ 'ਚ ਆ ਕੇ, ਸੱਚ ਵਾਸਤੇ ਲੜੇ, ਸੱਚ ਦੀ ਵਿਚਾਰਧਾਰਾ ਵਾਸਤੇ ਲੜੇ, ਲੋਕਾਂ ਨੂੰ ਜਿਹੜਾ ਬਰਗਲਾ ਕੇ ਝੂਠਾ ਪ੍ਰਚਾਰ, ਗਲਤ ਪ੍ਰਚਾਰ ਕਰਕੇ, ਗਲਤ ਦਿਸ਼ਾ ਤੱਕ ਕਰਕੇ ਲੋਕਾਂ ਦਾ ਜੀਵਨ ਖਰਾਬ ਕਰਕੇ ਡੋਬ ਰਹੇ ਨੇ ਲੋਕ, ਉਹਨਾਂ ਨੂੰ ਚੈਲੇਂਜ ਕਰੇ, ਚੈਲੇਂਜ ਕਰੇ ਖੜ ਕੇ ਮੈਦਾਨ 'ਚ। ਜੇ ਇਕੱਠੇ ਹੋ ਕੇ ਆ ਕੇ ਮਰਨ ਮਾਰਨ ਦੀ ਗੱਲ ਵੀ ਆਉਂਦੀ ਹੈ ਤਾਂ ਕੋਈ ਪਰਵਾਹ ਨਹੀਂ ਕਰੇ, ਹਥਿਆਰ ਲੈ ਕੇ ਵੀ ਬਰਾਬਰ ਖੜਾ ਹੋ ਜਾਓ, ਵੀ ਆ ਜਾਓ ਬਈ, ਜਿੱਧਰ ਦੀ ਮਰਜ਼ੀ ਆ ਜਾਓ, ਲਕੀਰ ਕੱਢ ਕੇ ਖੜਾ ਹੋ ਜਾਵੇ। ਲੜੇ ਦੀ ਜਸ ਨਾਮ ਚੜ੍ਹੇ ਭਵ ਦੇਹ ਅਨਿੱਤ ਅਨਿੱਤ ਹੈ, ਜਸ ਨਾਮ ਚੜ੍ਹੇ ਭਵ ਸਾਗਰ ਤਾਰੇ। ਫਿਰ ਧੀਰਜ ਕਿਹਾ ਜਾਵੇ, ਡਰਪੋਕ ਨਾ ਹੋਵੇ, ਪੰਗਾ ਲੈ ਲਵੇ ਫਿਰ ਡਰ ਜਾਵੇ, ਪੰਗਾ ਲੈ ਕੇ ਨਹੀਂ ਡਰੀਦਾ ਹੁੰਦਾ, ਪੰਗਾ ਹੀ ਨਹੀਂ ਲਈਦਾ ਹੁੰਦਾ, ਜਾਂ ਤਾਂ ਕਿਸੇ ਮੈਦਾਨ 'ਚ ਜਾਈਦਾ ਨਹੀਂ, ਜਾਂ ਫਿਰ ਪਿੱਛੇ ਮੁੜੀਦਾ ਨਹੀਂ, ਜਿਹੜਾ ਪੈਰ ਗਾਹਾਂ ਹੋ ਗਿਆ ਪਿੱਛੇ ਨਹੀਂ ਪੱਟੀਦਾ ਹੁੰਦਾ। ਦੇਹ ਨਿੱਤ ਨਾ ਨਿੱਤ ਰਹਿ, ਜਸ ਨਾਮ ਚੜ੍ਹੇ ਭਵ ਸਾਗਰ ਤਾਰੇ। ਧੀਰਜ ਧਾਮ ਬਣਾ ਇਹ ਤਨ, ਹਿਰਦਾ ਧੀਰਜ ਦਾ ਹੀ ਧਾਮ ਹੋਵੇ, ਧੀਰਜ ਦੇ ਬਿਨਾਂ ਹਿਰਦੇ 'ਚ ਕੁਛ ਹੋਵੇ ਹੀ ਨਾ, ਹੌਸਲੇ ਦੇ ਬਿਨਾਂ ਹਿਰਦੇ 'ਚ ਕੁਛ ਵੀ ਨਹੀਂ ਹੈ। ਹੋਰ ਤੀਰ ਜਾਂਦਾ ਹੌਸਲਾ, ਅਡੋਲ ਹੋ ਕੇ ਗੱਲ ਕਰੇ। ਬਣਾ ਇਹ ਤਨ ਬੁੱਧ ਸੋ ਦੀਪ ਖਿੱਚਿਓ ਜਿਆਰ ਹੈ, ਬੁੱਧੀ ਐਸੀ ਹੋਵੇ ਦੀਵਾ ਜਲੇ ਤਾਂ ਸਾਹਮਣੇ ਝਾਕ ਹੀ ਨਹੀਂ ਸਕਦਾ ਕੋਈ, ਹਰੇਕ ਨੂੰ ਰੋਸ਼ਨੀ ਦੇਵੇ ਬੁੱਧ ਐਸੀ ਹੋਵੇ। ਜੇ ਐਸੀ ਬੁੱਧ ਹੋਵੇ ਤਾਂ ਹੀ ਧੀਰ ਤਾਂ ਬਣੂਗਾ। ਬੁੱਧ ਸੋ ਦੀਪ ਕੋ ਜਿਉਂ ਅਜਾਰਾ ਹੈ, ਗਿਆਨਾ ਕੀ ਵੱਢਣੀ ਮਨ ਹੱਥ ਲੈ, ਕਾਤੁਰ ਤੱਕ ਉਤਵਾਰ ਹਰਾ। ਜਿਹੜੀ ਗਿਆਨ ਦੀ ਕੈਂਚੀ ਹੈ, ਗਿਆਨ ਦੀ ਖੜਗ ਹੈ, ਗਿਆਨ ਖੜਗ ਹੈ, ਕੈਂਚੀ ਨਹੀਂ ਹੈ ਖੜਗ ਹੈ। ਕਾਤੀ ਕਾਤੀ ਖੜਗ ਨੂੰ ਕਹਿੰਦੇ ਨੇ, ਇਹਨਾਂ ਨੇ ਕਾਤੀ ਦਾ ਅਰਥ ਕੈਂਚੀ ਕਰ ਲਿਆ। ਗਿਆਨ ਖੜਗ ਨਾਲ ਅੰਦਰਲੀ ਕਾਰਤਾ ਨੂੰ ਕੱਢ ਦੇਵੇ। ਗਿਆਨ ਖੜਗ ਕੀ ਆ ਕਿ ਹੁਕਮ ਦੇ ਬਿਨਾਂ ਤਾਂ ਕੁਛ ਹੋ ਹੀ ਨਹੀਂ ਸਕਦਾ। ਜੰਮਣ ਵਰਨਾ ਦਾ ਹੁਕਮ ਹੈ, ਕੋਈ ਕਿਸੇ ਦਾ ਕੁਛ ਨਹੀਂ ਵਿਗਾੜ ਸਕਦਾ, ਨਾ ਕੋਈ ਕਿਸੇ ਦਾ ਕੁਛ ਸਮਾਰ ਸਕਦਾ ਨਾ ਵਿਗਾੜ ਸਕਦਾ। ਵਿਗਾੜਨ ਦੀ ਇੱਛਾ ਕਰ ਸਕਦਾ, ਸਮਾਰਨ ਦੀ ਇੱਛਾ ਕਰ ਸਕਦਾ, ਸਮਾਰਨਾ ਵਿਗਾੜਨਾ ਪਰਮੇਸ਼ਰ ਦੇ ਹੱਥ ਹੈ। ਗਿਆਨ ਹੈ ਕਿ ਵੱਢਣੀ ਮੈਨੂੰ ਹੱਥ ਲੈ, ਕਾਤੁਰ ਤਾਕਤ ਵਾਰ ਬਹਾਰ ਹੈ। ਕਾਇਰਤਾ ਨੂੰ ਗਿਆਨ ਨਾਲ ਅੰਦਰੋਂ ਕੱਢੇ, ਗਿਆਨ ਖੜਗਣਾ ਕਾਇਰਤਾ ਨੂੰ ਕੱਢ ਕੇ ਬਾਹਰ ਮਾਰੇ, ਕੱਟ ਕੇ ਜਿਵੇਂ ਉਹ ਕੱਢਦੇ ਨੇ ਨਾ ਦਰਖਤਾਂ ਦੀਆਂ ਟਾਹਣੀਆਂ ਖਰਾਬ, ਕੱਟ ਕੇ ਫਿਰ ਬਾਹਰ ਸਭ ਸੁੱਟ ਦਿੰਦੇ ਨੇ। ਐਂ ਇਹ ਜਿਹੜੀਆਂ ਕਾਇਰਤਾ ਇਹਨੂੰ ਫਾਲਤੂ ਇਹਨੂੰ ਕੱਟ ਕੇ ਨਾ ਕਾਇਰਤਾ ਨੂੰ ਬਾਹਰ ਕੱਢ ਦੇਵੇ, ਗਿਆਨ ਦੇ ਗਿਆਨ ਖੜਗ ਨਾਲ। ਹਾਂਜੀ,
ਦਰਸ਼ਨ ਨਿਮਕ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ।
ਪਰਸਤ ਜੇ ਸਪਰਸ਼ ਕਰ ਲਵੇ,
ਮੁਕਤੀ ਕਰਤ ਗ੍ਰਹਿ ਕੂਪ
ਜੇ ਸਪਰਸ਼ ਕਰ ਲਵੇ ਨਾ ਚਿੱਤ ਮਨ ਦੇ ਨਾਲ ਸਪਰਸ਼ ਹੋ ਜਾਵੇ, ਬਾਬੇ ਮੁਕਤ ਹੈ।
ਮੁਕਤੀ ਕਰਤ ਗ੍ਰਹਿ ਕੂਪ,
ਆ ਜਿਹੜਾ ਕੂਪ ਹਨੇਰਾ ਖੂਹ ਹੈ ਸੰਸਾਰ, ਜਿਹੜਾ ਖੂਹ ਕੂਪ ਹੈ ਸੰਸਾਰ ਦਾ ਖੂਹ ਹੈ, ਇਹ ਹਰਦੀਪ ਕੂਹ ਪੜਿਆ ਜਿਹੜਾ ਖੂਹ 'ਚ ਡਿੱਗਿਆ ਹੋਇਆ,
ਇਹ ਬਚੇਰਾ
ਚਿੱਤਰ ਬਚਿੱਤ ਇਹ ਵਿਚਾਰਾ ਇਹਦੇ ਵਿੱਚ ਹੀ ਮੁਕਤ ਹੋ ਜਾਂਦਾ। ਮੁਕਤ ਕੀ ਆ, ਆਤਮਾ ਨੇ ਨਿਕਲ ਜਾਣਾ, ਸਰੀਰ ਇੱਥੇ ਛੱਡ ਜਾਣਾ, ਔਰ ਮੁਕਤੀ ਨੂੰ ਕਿਤੇ ਚਿਹਰੇ 'ਚ ਕੀ ਹੈ, ਚਿਹਰੇ ਸਰੀਰ ਏ ਰਹਿਣਾ, ਆਤਮਾ ਤਾਂ ਰਹਿੰਦੀ ਹੁੰਦੀ ਚਿਹਰੇ 'ਚ। ਜੇ ਕੋਈ ਡਿੱਪ ਪਏ ਖੂਹ ਦੇ ਵਿੱਚ, ਉਹ ਸਰੀਰ ਏ ਛੱਡੂ, ਆਤਮਾ ਤਾਂ ਫਿਰ ਨਿਕਲ ਜਾਂਦੀ, ਉੱਥੋਂ ਆਤਮਾ ਨਹੀਂ ਖੂਹ 'ਚ ਰਹਿੰਦੀ ਹੁੰਦੀ। ਜਿੰਨਾ ਚਿਰ ਆਤਮਾ ਸਰੀਰ ਦਾ ਅੱਡੋ ਅੱਡ ਸਮਝਣੀ, ਉਨਾ ਚਿਰ ਖੂਹ ਤੋਂ ਡਰ ਲੱਗਦਾ। ਜਦ ਆਤਮਾ ਸਰੀਰ ਦਾ ਅੱਡੋ ਅੱਡ ਸਮਝ ਆ ਗਈ, ਫਿਰ ਖੂਹ ਦਾ ਕਾਹਦਾ ਡਰ ਹੈ? ਆਤਮਾ ਨੇ ਤਾਂ ਚਲੇ ਜਾਣਾ, ਸਰੀਰ ਉੱਥੇ ਰਹਿ ਜਾਣਾ।
ਮੇਰੀ ਬਾਂਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੁੱਟੈ ਮੋਹ।
ਹੁਣ ਉੱਧਰੋਂ ਆ ਨਾ ਗੱਲ, ਠਾਕਰ ਵੱਲੋਂ ਗੱਲ ਆ ਰਹੀ ਹੈ, ਜੇ ਉੱਥੇ ਨਾ ਕਹਿੰਦੇ ਇੱਥੇ ਕਿੱਥੇ ਇੱਥੇ ਫਸਣਾ ਚਾਹੁੰਦੇ ਆ ਕੇ
ਮੇਰੀ ਬਾਂਧੀ ਭਗਤ ਛਡਾਵੈ।
ਜੇ ਉੱਥੋਂ ਗੱਲ ਨਾ ਸ਼ੁਰੂ ਕਰਦੇ ਤਾਂ ਇੱਥੇ ਆ ਕੇ ਫਸ ਗਏ ਉਹ, ਜਿਨ੍ਹਾਂ ਨੇ ਇਹ ਨਹੀਂ ਨਾ ਸਮਝਿਆ ਵੀ ਇਹ ਹੁਣ ਆਹ ਸ਼ਬਦ ਕਿਹਦੇ ਵੱਲੋਂ ਉਚਾਰਨ ਹੋ ਰਿਹਾ।
ਸਟਾਈਲ ਉਹਨਾਂ ਦੇ ਦਸਮ ਚ ਹੈ ਵੀ ਅਕਾਲਪੁਰਖ ਵਾਚ ਜਾਂ ਕੌਣ ਵਾਚ,
ਹਾਂ
ਆ ਜਾਂਦਾ ਲਿਖ ਕੇ ਇੱਥੇ ਲਿਖ ਕੇ ਆਉਂਦਾ ਨਹੀਂ।
ਜੇ ਉੱਥੋਂ ਨਾ ਚੱਲਦੇ ਇੱਥੇ ਆ ਕੇ ਫਸ ਜਾਂਦੇ, ਜਿਨ੍ਹਾਂ ਨੇ ਉੱਥੇ ਨਹੀਂ ਨਾ ਸਮਝਿਆ ਵੀ ਗੱਲ ਕਿੱਧਰੋਂ ਆਈ ਹੋਈ ਹੈ, ਇੱਥੇ ਆ ਕੇ ਫਸ ਗਏ ਉਹ।
ਇੱਥੇ ਅਕਾਲਪੁਰਖ ਵਾਚ ਹੈ,
ਇੱਥੇ ਅਕਾਲਪੁਰਖ ਵਾਚ ਹੈ, ਠਾਕੁਰ ਵਾਚ ਹੈ,
ਹਾਂ ਠਾਕੁਰ ਵਾਚ ਇੱਕ ਗੱਲ। ਮੇਰੀ ਬਾਂਧੀ ਭਗਤ ਛਡਾਵੈ, ਬੰਦੇ ਭਗਤ ਨਾ ਛੁੱਟੈ ਮੋਹ।
ਉਹ ਕਹਿੰਦਾ ਬ੍ਰਹਮ ਕਹਿੰਦਾ ਜਿਹਦੀ ਮੈਂ ਬੰਨੀ ਸੀ ਨਾ ਸੁਰਤ ਮਾਇਆ ਨਾਲ ਜੋੜੀ ਸੀ, ਉਹ ਜਿਹੜਾ ਭਗਤ ਸੀ ਉਹਨੇ ਛਡਾ ਲਈ। ਭਗਤ ਕੌਣ ਸੀ? ਪੂਰਨ ਬ੍ਰਹਮ ਭਗਤ ਹੈ, ਉਹ ਤਾਂ ਛਡਾ ਲਈ ਭਗਤਾਂ ਨੇ। ਆ ਭਗਤ ਨੇ ਜਿਹੜੇ ਸੁਰਤ ਜਿਹੜੀ ਮਾਇਆ ਚ ਮੈਂ ਬੰਨੀ ਸੀ ਜੋੜੀ ਸੀ, ਉਹ ਤਾਂ ਉਹਨਾਂ ਨੇ ਛਡਾ ਲਈ।
ਬੰਦੇ ਭਗਤ ਨਾ ਛੁੱਟੈ ਮੋਹ,
ਜਿੱਤੇ ਹੁਣ ਭਗਤ ਨੇ ਬੰਨ ਲਈ ਸੁਰਤ, ਹੁਣ ਤੋੜੀ ਨੀ ਟੁੱਟੈ ਛੋੜੀ ਨੀ ਛੁੱਟੈ ਐਸੀ ਮਾਧੋ ਖਿੱਚ ਤਣੀ। ਹੁਣ ਜਿੱਥੇ ਭਗਤ ਨੇ ਬੰਨਤੀ ਸੁਰਤ ਮੇਰੀ, ਮਾਇਆ ਤੋਂ ਪਰੇ ਹੁਣ ਨੀ ਛੁੱਟਦੀ ਕਿਸੇ ਤੋਂ। ਜਿਹਨੂੰ ਹੱਥ ਭਗਤ ਨੇ ਫੜਾਤੀ ਮੇਰੀ ਬਾਂਹ, ਉਹ ਨੀ ਛੱਡਦਾ ਸਰਵ ਸ਼ਕਤੀਮਾਨ। ਉਹ ਬਾਪ ਬੀਠ ਲਿਆ ਉਹਨੇ ਫੜ ਲਈ ਬਾਂਹ, ਬਾਂਹ ਛੱਡਦਾ ਉਹਦੇ ਕੌਣ ਛਡਾਊ। ਮੈਂ ਬੰਨੀ ਸੀ ਮਾਇਆ 'ਚ, ਠੱਗ ਮੂਰੀ ਖਾਧੀ ਸੀ, ਮੈਂ ਤਾਂ ਆਪੇ ਬੰਨੀ ਸੀ, ਮੈਂ ਤਾਂ ਆਪੇ ਬੰਨੀ ਸੀ, ਮੇਰੀ ਮਰਜ਼ੀ ਨਾਲੇ ਬੰਨੀ ਹੋਈ ਸੀ। ਉਹਨੇ ਸਮਝਾ ਕੇ ਛਡਾ ਦਿੱਤੀ ਭਗਤ ਨੇ, ਭਗਤਾਂ ਨੇ ਗੁਰਬਾਣੀ ਸਮਝਾ ਕੇ ਸਾਡੀ ਸੁਰਤ ਹੈ ਮਾਇਆ ਤੋਂ ਛੁਡਵਾ ਦਿੱਤੀ।
ਬੰਦੇ ਭਗਤ ਨਾ ਛੁੱਟੇ ਮੋਹੇ,
ਹੁਣ ਬੇਰੀ ਕਹਿ ਕੇ ਇਹ ਕਹਿਤਾ ਜਿਹੜਾ ਬ੍ਰਹਮ ਸੀ ਉਹਨੇ ਸੁਰਤ ਆਪਣੀ ਮਾਇਆ ਜੋੜੀ ਸੀ, ਅਸਲ 'ਚ ਆਪ ਇਹ ਜੋੜੀ ਸੀ,
ਮੇਰੀ ਬੰਦੀ ਭਗਤ ਛੁਡਾਵੇ,
ਮੇਰੀ ਬੰਦੀ ਹੋਈ ਸੀ ਮਾਇਆ 'ਚ ਸੁਰਤ, ਆਪਣੀ ਮਰਜ਼ੀ ਨਾਲ ਪੈਰ ਕੁਹਾੜਾ ਆਪੇ ਮਾਰਿਆ ਸੀ ਗਾਫਲ ਆਪਣੇ ਹੱਥ। ਭਗਤਾਂ ਨੇ ਉਪਦੇਸ਼ ਕਰਕੇ ਸੁਰਤ ਉੱਥੋਂ ਖੋਲਤੀ ਛੁਡਾ ਦਿੱਤੀ।
ਬੰਦੇ ਭਗਤ ਨਾਲ ਛੁੱਟੇ ਮੋਹੇ,
ਹੁਣ ਭਗਤਾਂ ਨੇ ਬੰਨ ਲਈ ਸੱਚ ਨਾਲ ਸੁਰਤ, ਮੈਂ ਬੰਨੀ ਸੀ ਝੂਠ ਨਾਲ, ਹੁਣ ਨਹੀਂ ਛੁੱਟਦੀ ਮੇਰੇ ਤੋਂ, ਮੇਰੇ ਕੋਲ ਇੰਨਾ ਗਿਆਨ ਨਹੀਂ ਹੈ ਵੀ ਇਹਨੂੰ ਮੈਂ ਸਮਝਾ ਲਾਂ, ਹੁਣ ਹੁਣ ਨਹੀਂ ਛੁੱਟਦੀ ਮਨਮੁੱਖ ਤੇ ਸੁਰਤ ਇੱਥੋਂ। ਹੁਣ ਸਾਖਤ ਦੀ ਸਾਖਤ ਦਾ ਉਪਦੇਸ਼ ਸਿੱਖ ਨੂੰ ਨਹੀਂ ਸਮਝਾ ਸਕਦਾ ਵੀ ਛੱਡ ਦੇ ਹੁਣ ਤੂੰ ਆਇਆ ਜਾ। ਸਿੱਖ ਨੂੰ ਕੋਈ ਸਾਖਤ ਆਪਣਾ ਨਾਲ ਨਹੀਂ ਜੋੜ ਸਕਦਾ, ਇੱਥੇ ਆ ਗਈ ਖੋਪਰੀਆਂ ਲੈ ਗਈਆਂ ਆਰੇ ਚੱਲ ਗਏ, ਨਹੀਂ ਸੁਰਤ ਛੁੱਟ ਸਕੀ ਕਿਸੇ ਤੇ, ਨਹੀਂ ਟੁੱਟ ਸਕੀ ਉੱਥੋਂ ਬਿਰਤੀ ਕਿਸੇ ਦੀ ਵੀ, ਸਾਖਤਾਂ ਨੇ ਜ਼ੋਰ ਲਾ ਲਿਆ। ਆਹੀ ਗੱਲ ਸੀ ਬਾਂਦੇ ਭਗਤਾਂ ਨੂੰ ਛੁੱਟੇ ਬਹੁਤ ਹੰਕਾਰੀ ਹੈ, ਫਿਰ ਉਹ ਹੰਕਾਰ ਬੋਲਦਾ, ਇੱਥੇ ਹੰਕਾਰ ਬੋਲਦਾ, ਇਹ ਤਾਂ ਮੈਂ ਬੋਲਦੀ ਹੈ, ਮੈਂ ਤਾਂ ਨਹੀਂ ਛੁੱਟਦੀ, ਹੁਣ ਭਗਤਾਂ ਦੇ ਵਿਰੋਧ ਜਿਹੜਾ ਖੜਾ ਸਾਖਤ ਉਹ ਤਾਂ ਨਹੀਂ ਛੁੱਟਦੀ, ਜਿੱਥੇ ਭਗਤ ਨੇ ਜੋੜ ਦੇਣਾ ਜਿਹੜਾ ਰੰਗ ਭਗਤ ਨੇ ਚਾੜ ਦੇਣਾ ਉਹ ਰੰਗ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ, ਉਹ ਰੰਗ 'ਤੇ ਆਪਣਾ ਰੰਗ ਨਹੀਂ ਕੋਈ ਚਾੜ ਸਕਦਾ, ਨਾਮ ਦੇ ਰੰਗ 'ਤੇ ਕੋਈ ਰੰਗ ਐਸਾ ਹੈ ਹੀ ਨਹੀਂ ਦੁਨੀਆਂ ਜਿਹੜਾ ਚੜ੍ਹ ਜਾਵੇ, ਬਾਕੀ ਰੰਗ ਕੋਈ ਵੀ ਹੋਵੇ ਨਾਮ ਉਹ 'ਤੇ ਆਪਣਾ ਰੰਗ ਚਾੜ ਦਿੰਦਾ, ਭਗਤ ਆਪਣਾ ਰੰਗ ਚਾੜ ਦਿੰਦੇ ਨੇ ਰੰਗ ਕੋਈ ਵੀ ਹੋਵੇ, ਪਿੱਛੇ ਕਿਸੇ ਮੱਤ ਦਾ ਕਿਸੇ ਧਰਮ ਦਾ ਰੰਗ ਕਿਹਾ ਜਿਹਾ ਵੀ ਹੋਵੇ, ਭਗਤੀ ਦਾ ਰੰਗ ਸੱਚ ਦਾ ਰੰਗ ਉਹ 'ਤੇ ਚੜ੍ਹ ਜਾਂਦਾ, ਨਾਮ ਦਾ ਰੰਗ ਉਹ 'ਤੇ ਚੜ੍ਹ ਜਾਂਦਾ, ਜਿਹਨੂੰ ਨਾਮ ਦਾ ਰੰਗ ਚੜ੍ਹਦਾ ਉੱਥੇ ਕੋਈ ਰੰਗ ਨਹੀਂ ਚੜ੍ਹਦਾ, ਗੱਲ ਆ ਹੈ
ਨਾ। ਮੋਹੇ ਲਵਜਾ ਠਾਕਰ ਵੱਲੋਂ, ਠਾਕਰ ਵੱਲੋਂ ਨਹੀਂ ਬੋਲਿਆ ਗਿਆ
ਕਿ
ਬਾਂਦੇ ਭਗਤ ਨਾਲ
ਛੁੱਟੇ ਮੋਹ, ਵੱਲੋਂ ਬੋਲਿਆ ਗਿਆ, ਮੂਲ ਵੀ ਤਾਂ ਠਾਕਰ ਹੈ,
ਬਾਂਦੇ ਭਗਤ ਨਾਲ ਛੁੱਟੇ
ਮੋਹ, ਉਹ ਮੂਲ ਮੰਨ ਗਿਆ ਵੀ ਮੇਰੀ ਉਹ ਗਲਤੀ ਸੀ, ਸੁਰਤ ਮੈਂ ਬੰਨੀ ਸੀ ਆਪਣੀ, ਮੈਂ ਆਪਣੀ ਸੁਰਤ ਆਪੇ ਜੋੜੀ ਸੀ ਮਾਇਆ ਜੀ,
ਹੁਣ ਭਗਤ
ਉਹ ਜਦ ਕਹਿ ਤਾਂ ਕਹਿਣ ਸੁਣਨ ਕੋ ਦੂਜਾ, ਉੱਥੋਂ ਹੀ ਲਾਈਨ ਬਦਲੀ ਹੋਈ, ਕਹਿਣ ਸੁਣਨ ਕੋ ਦੂਜਾ, ਚਲੋ ਇਹ ਇਹ ਬਿਮਾਰ ਇਹੀ ਹੈ, ਬ੍ਰਹਮ ਬਿਮਾਰ ਹੈ, ਪੂਰਨ ਬ੍ਰਹਮ ਤੋਂ ਜਦ ਪੂਰਨ ਬ੍ਰਹਮ ਤੋਂ ਬ੍ਰਹਮ ਹੋਇਆ ਬਿਮਾਰੀ ਦਾ ਜਦ ਪੈਦਾ ਹੋਈ ਹੈ, ਕਮੀ ਨਹੀਂ ਹੋਈ ਉਹ 'ਚ, ਪੂਰਨ ਬ੍ਰਹਮ ਤੋਂ ਜਦ ਬ੍ਰਹਮ ਹੋਇਆ ਅਤੇ ਕਮੀ ਆਈ ਹੈ ਤਾਂ ਹੀ ਹੋਇਆ।
ਬਾਂਦੇ ਭਗਤ ਨਾ ਛੁੱਟੇ ਮੋਹੇ,
ਜਦ ਪੂਰਨ ਬ੍ਰਹਮ ਹੋਏ ਨੇ ਉਹ ਜਿਹੜੀ ਕਮੀ ਹੋਈ ਹੋਈ ਹੈ ਬਿਮਾਰੀ ਹੈ ਹਮੇ ਛੁੱਟ ਕੇ ਹੀ ਪੂਰਨ ਬ੍ਰਹਮ ਹੋਣੇ ਨੇ, ਹਉਮੈ ਦਾ ਪ੍ਰਤੀਕ ਹੈ ਮਨ, ਮਨ 'ਚ ਜਿਹੜਾ ਪਰਮ ਹੈ ਉਹੀ ਹਉਮੈ, ਪਰਮ ਦੂਰ ਹੋ ਗਿਆ ਹਉਮੈ ਦੂਰ ਹੋ ਗਈ।
ਬੰਦੇ ਭਗਤ ਨਾ ਛੁੱਟੇ ਮੋਹ,
ਜੇ ਭਗਤ ਨੇ ਉਪਦੇਸ਼ ਕਰਕੇ ਜਿੱਥੇ ਬੰਨਤੀ ਸੁਰਤ ਫਿਰ ਛੁੱਟਦੀ ਹੈ, ਮਨ ਮੱਤ ਤੋਂ ਨਹੀਂ ਛੁੱਟਦੀ ਗੁਰਮਤਿ ਬੰਨੀ ਹੋਈ, ਮੋਹੇ ਦਾ ਮਤਲਬ ਮਨ ਮੱਤ, ਮੇਰੀ ਮੱਤ ਨਾਲ ਨਹੀਂ ਛੁੱਟਦੀ ਵੀ, ਹੁਣ ਨਹੀਂ ਮੈਂ ਮੰਨ ਸਕਦਾ, ਹੁਣ ਨਹੀਂ ਸੁਰਤ ਨੂੰ ਮੈਂ ਮਾਇਆ, ਪਹਿਲਾਂ ਮਾਇਆ ਦੀ ਲਾਲਚ ਕਰਦਾ ਸੀ ਨਾ ਵੀ ਸਰਨਾ ਨਹੀਂ ਉਹ ਨਹੀਂ ਕਰਨਾ, ਇਹ ਦਲੀਲਾਂ ਜਿਹੜੀਆਂ ਦੁਨਿਆਵੀ ਨੇ ਹੁਣ ਨਹੀਂ ਕੰਮ ਕਰਦੀਆਂ, ਗੁਰਮਤਿ ਮੂਹਰੇ ਦਲੀਲਾਂ ਦੁਨਿਆਵੀ ਨਹੀਂ ਕੰਮ ਕਰਦੀਆਂ।
ਇੱਕ ਸਮੇਂ ਮੋਕੋ ਗਏ ਬੰਦ ਹੈ ਤੋ ਹੁਣ ਮੋਪੈ ਜਵਾਬ ਨਾ ਹੋਏ,
ਇੱਕ ਸਮੇਂ ਕਹਿੰਦਾ ਜੇ ਮੈਨੂੰ ਵੀ ਬੰਨ ਲੈਂਦਾ ਉਹ ਤਾਂ
ਪੂਰਨ ਬ੍ਰਹਮ, ਮੋਕੋ ਗਏ ਬੰਦ
ਪੂਰਨ ਬ੍ਰਹਮ ਨੂੰ ਬੰਨ ਲੈਂਦਾ ਨਾ, ਜਦ ਬ੍ਰਹਮ ਦਾ ਮਨ ਜਾ ਜਿੱਤ ਲਿਆ, ਜਦ ਗੁਰਬਾਣੀ ਨੇ ਘੇਰ ਲਿਆ ਬ੍ਰਹਮ ਨੂੰ ਹੱਥ ਖੜੇ ਕਰਾ ਲਏ, ਤਾਂ ਬ੍ਰਹਮ ਆਪਣੀ ਸੁਰਤ ਨੂੰ ਪਟਦਾ ਮਾਇਆ ਚੋਂ ਕੱਢਦਾ, ਜਦੋਂ ਹਾਰ ਮੰਨ ਜਾਂਦਾ ਗੁਰਬਾਣੀ ਤੋਂ, ਜਦ ਉਹਦੀ ਬੁੱਧ ਬਦਲ ਦਿੰਦੀ ਹੈ, ਜਦ ਭਗਤ ਉਹਦੀ ਬੁੱਧ ਬਦਲ ਦਿੰਦਾ ਬ੍ਰਹਮ ਦੀ,
ਇੱਕ ਸਮੇਂ ਮੋਕੋ ਗਏ ਬੰਦ,
ਜਦ ਭਗਤ ਦੇਖੋ ਜਦ ਭਗਤ ਜਿਹੜਾ ਹੈਗਾ ਗੁਰਬਾਣੀ ਦੇ ਉਪਦੇਸ਼ ਨਾਲ ਬ੍ਰਹਮ ਦੀ ਬੁੱਧ ਬਦਲੀ ਜਾਂਦੀ ਹੈ, ਉਹਦੀ ਬੁੱਧ ਜਵਾਬ ਬਦਲ ਗਈ, ਫਿਰ ਉਹ ਬੰਨਿਆ ਗਿਆ, ਫਿਰ ਜਵਾਬ ਨਹੀਂ ਆਉਂਦਾ।
ਮੋਹੇ ਠਾਕਰ ਵੱਲੋਂ ਹੀ ਆ ਰਿਹਾ ਤਾਂ ਹੀ ਠੀਕ ਆ ਰਿਹਾ,
ਫਿਰ ਜਵਾਬ ਨਹੀਂ ਆਉਂਦਾ, ਕਹਿੰਦਾ ਮੈਨੂੰ ਨਹੀਂ ਜਵਾਬ ਆਉਂਦਾ, ਮੈਂ ਠਾਕਰ ਹਾਂ, ਮੈਨੂੰ ਨਹੀਂ ਉੱਥੇ ਜਵਾਬ ਆਉਂਦਾ। ਭਗਤ ਤੋਂ ਠਾਕਰ ਛੋਟਾ ਹੈ, ਭਗਤ ਵੱਡਾ,
ਭਗਤ ਬਰਾਬਰ ਔਰ ਨਾ ਕੋਈ।
ਹਾਂ, ਠਾਕਰ ਛੋਟਾ, ਠਾਕਰ ਵਗੈਰਾ ਜਿਹੜੇ ਇਹਨਾਂ ਨੇ ਦੇਹਧਾਰੀ ਬਣਾਏ ਹੋਏ ਨੇ, ਬ੍ਰਹਮ ਪ੍ਰਭ ਸਾਰੇ ਦੇਹਧਾਰੀ ਬਣਾਏ ਨੇ।
ਇੱਥੇ ਭਗਤ ਵੱਡਾ ਕਰਤਾ,
ਭਗਤ ਵੱਡਾ ਹੁੰਦਾ,
ਭਗਤ ਨਾਲ ਛੁੱਟੇ,
ਭਗਤ ਇੱਕ ਹੈ, ਸਾਬਤ ਸੂਰਤ ਹੈ, ਬ੍ਰਹਮ ਨੀ ਹੈਗਾ, ਠਾਕੁਰ ਨੀ ਹੈਗਾ, ਸਾਬਤ ਸੂਰਤ। ਉਸਨੇ ਆਪਣੀ ਸੂਰਤ ਬੰਨੀ ਹੋਈ ਹੈ।
ਅਗਲੀ ਪੰਕਤੀ ਉਹਦੇ ਵੱਲ ਆ ਰਹੀ, ਇੱਕ ਸਮੇਂ ਮੋਕ ਹੋ ਗਿਆ ਬੰਦ।
ਹਾਂ, ਇੱਕ ਸਮੇਂ, ਕਿਸੇ ਸਮੇਂ ਜੇ ਮੈਨੂੰ ਵੀ ਫੜ ਕੇ, ਜਦੋਂ ਤੁਰਕੀ ਬਾਣੀ ਆਉਂਦੀ ਹੈ ਇਹ ਵੀ ਲਾਜਵਾਬ ਹੋ ਜਾਂਦਾ ਉਦੋਂ।
ਇੱਕ ਸਮੇਂ ਮੋਕ ਹੋ ਗਏ ਬੰਦ,
ਗਏ ਬੰਦ ਜਾਂ ਤੁਰਕੀ ਬਾਣੀ ਆਉਂਦੀ ਹੈ, ਸੋਝੀ ਆਉਂਦੀ ਹੈ, ਇਹਨੂੰ ਵੀ ਜਵਾਬ ਨਹੀਂ ਆਉਂਦਾ।
ਹੁਣ ਮੈਂ ਮੋਹ ਪੈ ਜਵਾਬ ਨਾ ਹੋਏ,
ਮੇਰੇ ਕੋਲ ਜਵਾਬ ਹੀ ਨਹੀਂ ਉਸ ਗੱਲ ਦਾ, ਮੇਰੇ ਕੋਲ ਨਹੀਂ ਜਵਾਬ ਗੁਰਬਾਣੀ ਦਾ, ਤੁਰਕੀ ਬਾਣੀ ਆਉਂਦੀ ਹੈ, ਮੇਰੇ ਕੋਲ ਜਵਾਬ ਨਹੀਂ।
ਭਗਤ ਬਾਣੀ,
ਤੁਰਕੀ ਬਾਣੀ ਜਾਂ ਸੋਝੀ ਅੰਦਰੋਂ ਆਉਂਦੀ ਹੈ, ਜਿੱਥੇ ਮੈਂ ਖੜ ਜਾਣਾ ਵੀ ਹੁਣ ਕਿੱਧਰ ਨੂੰ ਜਾਵਾਂ, ਜਾਂ ਮੈਨੂੰ ਆਉਂਦੀ ਹੈ ਤਾਂ ਮੈਨੂੰ ਜਦੋਂ
ਜਵਾਬ ਨਾ ਹੋਏ
ਮੰਨਣੀ ਪੈਂਦੀ ਹੈ, ਉਹ ਗੱਲ ਹੁੰਦੀ, ਉਹ ਸੱਚ ਹੈ, ਉਹ ਮੇਰੇ ਤੋਂ ਜਵਾਬ ਨਹੀਂ ਆਉਂਦਾ, ਠਾਕਰ ਬੋਲ ਰਿਹਾ ਹੈ। ਆਹੋ,
ਸ਼ਬਦ ਠਾਕਰ ਤੋਂ ਸ਼ੁਰੂ ਹੋਇਆ,
ਠਾਕਰ ਤੋਂ ਸ਼ੁਰੂ ਹੋਇਆ, ਉਹ ਠਾਕਰ ਨੂੰ ਤਾਂ ਚੈਲੰਜ ਕਰਤਾ ਉਹਨੇ, ਆਜਾ ਮੇਰੇ ਨਾਲ ਹੋੜ ਕੇ ਲੈ ਜਨ ਜਾਣਾ, ਠਾਕਰ ਬਰਾਬਰ ਨੇ ਇਹ, ਹੁਣ ਜਨ ਵੀ ਹੋਈ ਆ ਠਾਕਰ, ਜਨ ਵਾਲੀ ਅਵਸਥਾ ਹੀ ਠਾਕਰ ਦੀ ਅਵਸਥਾ ਦਿਖਾਈ ਹੈ। ਜੇ ਜਨ ਔਰ ਠਾਕਰ ਦੋਏ ਬਰਾਬਰ ਨੇ, ਜਾਂ ਮਨ ਜਨ ਹੋ ਗਿਆ, ਠਾਕਰ ਬਰਾਬਰ ਹੋ ਗਏ, ਦੋਏ ਇੱਕ ਹੋ ਗਏ, ਤਾਂ ਜਨ ਜਿੰਨੀ ਉਹ ਬਾਬਰ ਹੈ ਠਾਕਰ 'ਚ ਵੀ ਵਧਣੀ ਹੈ। ਜੋ ਜਨ ਦੀ ਅਵਸਥਾ ਉਹੀ ਠਾਕਰ ਦੀ ਅਵਸਥਾ,
ਮੇਰਾ ਨਿੱਜ ਰੂਪ ਕਹਿਦਾ ਦਾਸ ਅਨਿਨ, ਮੇਰਾ ਨਿੱਜ ਰੂਪ।
ਆਹ, ਜਿਹੜੇ ਦਾਸ ਅਨਿਨ ਨੇ ਉਹ ਵੀ ਮੇਰਾ ਨਿੱਜ ਰੂਪ ਨੇ, ਉਹਦੇ ਜਿੰਨੀ ਬਾਬਰ ਮੇਰੇ 'ਚ, ਮੈਂ ਉਹਦੇ ਨਾਲ ਵੱਡਾ ਨਹੀਂ ਹੈਗਾ। ਹੁਣ ਉਹ ਕਹਿਣ ਸੁਣਨ ਕੋ ਦੂਜੇ ਵਾਲਾ ਭੁਲੇਖਾ ਕੱਢਿਆ ਇੱਥੇ ਲਿਆ ਕੇ, ਜਿਹੜਾ ਕਹਿਣ ਸੁਣਨ ਕੋ ਦੂਜਾ ਸੀ ਨਾ, ਉਹ ਐਡਮਿਟੇ ਕਰ ਗਿਆ ਵੀ ਦੋ ਇੱਕ ਹੋਈਆਂ ਸੀ, ਬਰਾਬਰ ਹੀ ਹੋ। ਉਹ ਜਾਂ ਪੰਜ, ਉਹ 'ਚ ਹਾਂ ਸੀ, ਉਹ 'ਚ ਮੈਂ ਸੀ, ਹਾਂ ਹਾਂ ਮੈਂ ਵਿੱਚੋਂ ਜਾਏ, ਹਾਂ ਕਿਹਦੇ 'ਚ, ਹਾਂ ਆਇਆ ਦੂਰੋਂ ਚੱਲ ਕੇ, ਉਹਦੇ ਨੁਕਸ ਨਹੀਂ ਸੀ,
ਉਹ
ਠਾਕਰ 'ਚ ਸੀ, ਹਾਂ ਹੰਸ ਵਿੱਚੇ ਸੀ, ਹਾਂ ਮੈਂ ਤੱਕੀ ਤੋਂ ਸਰਨਾਏ ਜੀ। ਉਹ
ਮੈਂ ਗੁਣ ਬੰਧ ਸਗਲ ਕੀ ਜੀਵਨੀ, ਮੇਰੀ ਜੀਵਨੀ ਮੇਰੇ ਦਾਸ।
ਮੈਂ ਗੁਣ ਬੰਧ ਸਗਲ ਕੀ ਜੀਵਨੀ, ਜੇ ਮੈਂ ਗੁਣਾਂ ਨਾ ਬਚ ਜਾ, ਗੁਣਵੰਤ ਹੋ ਜਾ,
ਮੈਂ ਗੁਣਬੰਧ,
ਉਹ ਗੁਣਵੰਧ ਹੈ ਜੇ ਹੁਕਮ ਦੇ ਵਿੱਚ ਗੁਣਵੰਧ ਹੈ।
ਸਗਲ ਕੀ ਜੀਵਨ,
ਫਿਰ ਸਗਲ ਦੀ ਜੀਵਨੀ ਆ ਮੈਂ, ਇੱਕ ਹੋ ਕੇ ਉੱਗੇ ਆਉਣਾ ਫਿਰ।
ਮੇਰੀ ਜੀਵਨੀ ਮੇਰੇ ਦਾਸ,
ਮੇਰੀ ਜੀਵਨੀ ਮੇਰੇ ਦਾਸ, ਮੇਰੀ ਜੀਵਨੀ ਮੇਰੇ ਦਾਸ ਕਿਵੇਂ ਨੇ ਹੁਣ, ਜੇ ਮੇਰੇ ਦਾਸ ਨਾ ਹੁੰਦੇ ਤਾਂ ਮੈਂ ਜਨਮ ਲੈ ਕੇ ਕੀ ਕਰਨਾ ਸੀ, ਸ਼ਬਦ ਗੁਰੂ ਨੇ ਕਿਉਂ ਪ੍ਰਗਟ ਹੋਣਾ ਸੀ। ਜੀਵਨ ਕੀ ਹੈ, ਸੁਨ ਸਮਾਧ ਤੇ ਬਿਨਾਂ ਜਾਂ ਸਹਿ ਸਮਾਧ ਹੈ ਜਾਂ ਜੀਵਨ ਚਾਲੂ ਹੁੰਦਾ, ਜਿੰਨਾ ਚਿਰ ਸੁਨ ਸਮਾਧ ਲਗਾਇਆ ਤਾਂ ਉਹਨਾਂ 'ਚ ਜੀਵਨ ਨਹੀਂ ਚੱਲਦਾ, ਜੀਵਨ ਨਹੀਂ ਮੰਨਿਆ ਜਾਂਦਾ, ਉਦੋਂ ਸਮਾਂ ਹੀ ਨਹੀਂ ਹੁੰਦਾ।
ਮੇਰੀ ਜੀਵਨੀ ਮੇਰੇ ਦਾਸ,
ਦਾਸਾਂ ਕਰਕੇ ਹੀ ਹੈ, ਦਸਮ ਪਾਤਸ਼ਾਹ ਕੀ ਕਹਿੰਦੇ ਨੇ, ਇਹਦੀ ਕੀ ਕਿਰਪਾ ਕੇ ਸਜੇ ਹਮ ਨਹੀਂ ਮੋਸੋਂ ਗਰੀਬ
ਕਰੋੜ
ਪਰੇ, ਉਹੀ ਤਾਂ ਗੱਲ ਹੈ, ਹੋਰ ਕੀ ਹੈ। ਮੇਰੇ ਜਨਮ ਲੈਣ ਦੀ ਲੋੜ ਕੀ ਸੀ, ਮੇਰੀ ਜੀਵਨੀ ਮੇਰੇ ਦਾਸ, ਸ਼ਬਦ ਗੁਰੂ ਜਿੰਨਾ ਚਿਰ ਪ੍ਰਗਟ ਹੈ ਕਾਹਦੇ ਵਾਸਤੇ ਹੈ, ਸਿੱਖਿਆ ਦੇਣ ਵਾਸਤੇ, ਦਾਸਾਂ ਨੂੰ ਮੰਨਣ ਵਾਲਿਆਂ ਵਾਸਤੇ ਹੀ ਹੈ ਨਾ। ਫਿਰ
ਜੋ ਹਮ ਪਾਪ ਕਰਮਤਾ ਪਤ ਪਾਵਨ ਕਾ ਨਾਮ ਕੈਸੇ ਹੁੰਦਾ,
ਨਾਮ ਕੈਸੇ ਹੁੰਦਾ, ਉੱਥੋਂ ਆ ਕੇ ਤਾਂ ਇਹ ਪਤਾ ਲੱਗਦਾ ਵੀ ਗੱਲ ਕਿੱਥੋਂ ਕਿੱਥੇ ਜਾਂਦੀ ਹੈ।
ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੇ ਹੀ ਜੀਵਨ ਹੀ ਮੇਰੇ ਦਾਸ।
ਮੈਂ ਗੁਣ ਬੰਧ, ਜੇ ਮੈਂ ਗੁਣਾਂ ਦੇ ਵਿੱਚ ਪੂਰਾ, ਗੁਣਾ ਚ ਵਧਿਆ ਹੋਇਆ, ਔਗੁਣਾ ਤੋਂ ਮੁਕਤਾਂ, ਫਿਰ ਸਗਲ ਕੀ ਜੀਵਨ, ਸਾਰਿਆਂ ਨੂੰ ਜੀਵਨ ਦਾਨ ਦੇਣ ਵਾਲਾ ਹਾਂ ਫਿਰ ਮੈਂ, ਉਹ ਸਾਰਿਆਂ ਨੂੰ ਮੁਕਤ ਕਰਨ ਵਾਲਾ, ਜੀਵਨ ਦਾਨ ਦੇਣ ਵਾਲਾ ਹੀ ਹੈ ਫਿਰ। ਜਿੰਨੇ ਵੀ ਸੱਚਖੰਡ 'ਚ ਬੈਠੇ ਨੇ ਸਾਰੇ ਜੀਵਨ ਮੁਕਤ ਨੇ ਔਰ ਜੀਵਨ ਦਾਨ ਦੇਣ ਵਾਲੇ ਨੇ ਸਾਰਿਆਂ ਨੂੰ। ਹੁਕਮ ਕੀ ਹੈ? ਹੁਕਮ ਜੀਵਨ ਦਾਨ ਹੈ।
ਪਿੱਛੇ ਆਈ ਹੈ ਪਰਸਦ ਮੁਕਤ ਕਰਤ ਗ੍ਰਹਿ ਗੋਪ,
ਬਸ ਫਿਰ
ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ।
ਨਾਮਦੇਵ ਕਹਿੰਦਾ ਜਿਹਦੇ ਜੀ ਦੇ ਵਿੱਚ ਇਹ ਗੱਲ ਸਮਝ ਆ ਗਈ, ਜਿਹਨੂੰ
ਨਾਮਦੇਵ ਜਾ ਕੇ
ਠਾਕੁਰ ਔਰ ਸੇਵਕ ਕੋਈ ਹੁੰਦੇ ਨੇ, ਕੋਈ ਫਰਕ ਨਹੀਂ, ਉਹਦੇ ਅੰਦਰ ਉਹ ਜਿਹਾ ਪ੍ਰਗਾਸ ਹੋ ਜੂ।
ਤੈਸੋ ਤਾਂ ਕਹਿ ਪ੍ਰੇਮ ਪ੍ਰਗਾਸ,
ਫਿਰ ਪ੍ਰੇਮ ਪ੍ਰਗਾਸ ਹੋਊਗਾ, ਉਹ ਤਾਂ ਪਹਿਲਾਂ ਨਹੀਂ ਹੁੰਦਾ। ਫਿਰ ਆ ਕੇ ਵਿਸ਼ਨੂੰ ਔਰ ਸ਼ਿਵਜੀ ਔਰ ਕ੍ਰਿਸ਼ਨ ਥੱਲੇ ਰਹਿ ਜਾਣੇ ਨੇ, ਤਾਂ ਆ ਕੇ ਥੱਲੇ ਰਹਿਣੇ ਨੇ, ਪਹਿਲਾਂ ਨਹੀਂ ਰਹਿੰਦੇ। ਹੁਣ ਉਹ ਅਗਿਆਨਤਾ ਨਾਲ ਵੀ ਨਹੀਂ ਥੱਲੇ ਕਰਨੇ ਅਸੀਂ, ਵੀ ਅਸੀਂ ਨਹੀਂ ਜੀ ਮੰਨਦੇ ਇਹਨਾਂ ਨੂੰ, ਇਹ ਅਗਿਆਨਤਾ। ਪ੍ਰਗਾਸ ਨਾਲ ਥੱਲੇ ਹੋਣ, ਪ੍ਰਗਾਸ ਹੀ ਸਾਡੇ ਕੋਲ ਵੱਧ ਹੋਵੇ, ਗੀਤਾ ਤੋਂ ਵੱਧ ਪ੍ਰਗਾਸ ਹੋਵੇ ਸਾਡੇ ਕੋਲ, ਤਾਂ ਕ੍ਰਿਸ਼ਨ ਥੱਲੇ ਆਉਂਦਾ। ਮਹਾਂਭਾਰਤ ਤੋਂ ਵੱਧ ਪ੍ਰਗਾਸ ਹੋਵੇ ਸਾਡੇ ਕੋਲ, ਤਾਂ ਮਹਾਂਭਾਰਤ ਥੱਲੇ ਰਹਿ ਜਾਂਦੀ ਹੈ। ਰਮਾਇਣ ਤੋਂ ਵੱਧ ਪ੍ਰਗਾਸ ਸਾਡੇ ਕੋਲ ਹੋਵੇ, ਰੋਸ਼ਨੀ ਅਸੀਂ ਜ਼ਿਆਦਾ ਪਾ ਸਕੀਏ, ਫਿਰ ਉਹ ਗੀਤ ਥੱਲੇ ਰਹਿੰਦੀ ਹੈ। ਅੱਖਾਂ ਮੀਚ ਕੇ ਥੋੜ੍ਹੀ ਆ ਹਰੇਕ ਨੂੰ ਨਿੰਦਿਆ ਕਰੀ ਜਾਓ ਤੁਸੀਂ, ਹਰੇਕ ਨੂੰ ਘਟੀਆ ਦੱਸੀ ਜਾਓ, ਇੱਦਾਂ ਨਹੀਂ ਦੱਸਿਆ ਜਾ ਸਕਦਾ। ਉਹਦਾ ਨਹੀਂ ਕੋਈ ਫਾਇਦਾ ਉਹਨਾਂ ਗੱਲਾਂ ਦਾ, ਉਹ ਮੂਰਖਾਂ ਦੀ ਗੱਲ ਹੈ। ਉਦੋਂ ਜ਼ਿਆਦਾ ਪ੍ਰਕਾਸ਼ ਪੈਦਾ ਕਰ ਦਿਓ, ਸੂਰਜ ਦਾ ਪ੍ਰਕਾਸ਼ ਜ਼ਿਆਦਾ, ਸਭ ਮੰਨਦੇ ਨੇ ਚੰਦ ਸਾਲ ਤੂਰ ਤਾਰੇ ਸਭ ਤੋਂ ਸੂਰਜ ਜ਼ਿਆਦਾ। ਜਸ ਪ੍ਰਕਾਸ਼ ਕੀਤਾ ਨਾ ਸੂਰਜ ਨੇ, ਤਾਂ ਮੰਨੇ ਮਨਾਇਆ, ਤਾਂ ਮੰਨਦੇ ਨੇ, ਪ੍ਰਕਾਸ਼ ਮਨਾਉਂਦਾ ਸੂਰਜ ਦਾ, ਵੀ ਚੰਦ ਤਾਰੇ ਭਾਈ ਸਭ ਥੱਲੇ ਨੇ, ਚੰਦ ਤਾਰੇ ਨੇ ਸਾਰੇ ਥੱਲੇ ਨੇ। ਉਹ ਸ਼ਿਵਜੀ ਦੇ ਮੱਥੇ 'ਤੇ ਕੀ ਹੈ, ਜਾਂਦਾ ਹੀ ਹੈ, ਹੋਰ ਕੀ ਹੈ, ਉੱਥੇ ਰੱਖਿਆ ਇਹਨਾਂ ਨੇ, ਇੱਥੇ ਉਹਨਾਂ ਨੇ ਕਹਾ, ਉਹਨਾਂ ਨੇ ਵੀ ਜਾਂਦੇ ਰੱਖਿਆ ਮਸਜਿਦ ਦੇ ਉੱਤੇ।
ਨਾਮਦੇਵ ਜਾ ਕੇ ਜੀ ਐਸੀ ਤੈਸੋ ਤਾਕ ਹੈ ਪ੍ਰੇਮ ਪ੍ਰਗਾਸ,
ਜਿਹਦੇ ਜੀ ਦੇ ਵਿੱਚ ਐਸੀ ਗੱਲ ਹੈ ਕਿ ਠਾਕੁਰ ਤੋਂ ਸੇਵਕ, ਸੇਵਕ ਤੋਂ ਠਾਕੁਰ, ਇੱਕੋ ਹੀ ਗੱਲ ਹੈ।
ਤੈਸੋ
ਠਾਕੁਰ ਤੋਂ ਜੇ ਸੇਵਕ ਪੈਦਾ ਹੁੰਦਾ, ਜੇ ਠਾਕੁਰ ਸੇਵਕ ਨੂੰ ਪ੍ਰਗਟ ਕਰਦਾ ਸੰਸਾਰ 'ਚ, ਠਾਕੁਰ ਹੈ ਤਾਂ ਹੀ ਸੇਵਕ ਪੈਦਾ, ਜੀ ਪੈਦਾ ਹੋਇਆ ਨਾ, ਜਨਮ ਦਿੱਤਾ ਠਾਕੁਰ ਨੇ ਸੇਵਕ ਨੂੰ, ਸੇਵਕ ਠਾਕੁਰ ਨੂੰ ਜਨਮ ਦਿੰਦਾ। ਫਿਰ ਜਦ ਸੇਵਕ ਉਹਦੇ ਨਾਲ ਜਾ ਕੇ ਰਲਦਾ ਤਾਂ ਇੱਕ ਹੁੰਦਾ, ਤਾਂ ਸਤਿਗੁਰ ਦਾ ਜਨਮ ਹੁੰਦਾ। ਆਹ ਗੱਲ ਹੈ,
ਤਾਂ ਦਾਸ ਮੇਰੀ ਜੀਵਨੀ ਤਾਂ ਹੈ।
ਹਾਂ, ਦਾਸ ਜੀਵਨੀ ਤਾਂ
ਹੈ, ਮੇਰੇ ਦਾਸ,
ਮੇਰੇ ਦਾਸ। ਜਦ ਸੇਵਕ ਆਪਣਾ ਸਰੈਂਡਰ ਕਰਕੇ ਉਹਦੇ ਵਿੱਚ ਆਪਣੀ ਸਭ ਕੁਝ ਦੇ ਦਿੰਦਾ, ਤਨ ਮਨ ਧਰਮ ਸਭ ਸੌਂ ਗੁਰ ਕੋ ਹੁਕਮ ਮੰਨਿਆ ਪਾਈਆ, ਜਦ ਇਹ ਹੋ ਜਾਂਦਾ ਤਾਂ ਸਤਿਗੁਰ ਦਾ ਜਨਮ ਹੁੰਦਾ। ਸਤਿਗੁਰ ਕੇ ਜਨਮ ਹੈ ਤਾਂ ਗਵਨ ਮਿਲਦਾ, ਤਾਂ ਉਹਨੂੰ ਜਨਮ ਮਿਲਦਾ, ਉਹਦੀ ਜੀਵਨੀ ਸ਼ੁਰੂ ਹੁੰਦੀ।